SBS ਪੰਜਾਬੀ ਦੇ ਸਰੋਤਿਆਂ ਨੂੰ ਪਰਮਿੰਦਰ ਸਿੰਘ ਪਾਪਟੋਟੇ ਵੱਲੋਂ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਡਾਇਸਪੋਰੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਹਫ਼ਤਾਵਾਰੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਿ ਭਾਰਤ ਦੀ ਸਰਕਾਰ ਨੇ ਗੈਰ ਬਾਸਮਤੀ ਯਾਨੀ ਕਿ ਸਫੈਦ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ ਸਰਕਾਰ ਨੇ ਇਹ ਫੈਸਲਾ ਘਰੇਲੂ ਬਾਜ਼ਾਰਾਂ ਦੇ ਵਿੱਚ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਲਿਆ। ਭਾਰਤ ਦੇ ਇਸ ਫੈਸਲੇ ਦਾ ਅਸਰ ਹੁਣ ਬਾਹਰ ਰਹਿੰਦੇ ਭਾਰਤੀ ਜਾਂ ਪੰਜਾਬੀ ਲੋਕਾਂ ਦੇ ਉੱਤੇ ਦੇਖਣ ਨੂੰ ਮਿਲਿਆ। ਜੇ ਗੱਲ ਕਰੀਏ ਅਮਰੀਕਾ ਦੀ, ਤਾਂ ਬਾਸਮਤੀ ਚੌਲਾਂ ਤੋਂ ਬਿਨਾਂ ਸਫੈਦ ਚੌਲਾਂ ਦੀ ਇਸ ਪਾਬੰਦੀ ਦੀ ਬਦੌਲਤ ਲੋਕਾਂ ਨੇ ਹੁਣ ਭਾਰਤੀ ਗਰੋਸਰੀ ਸਟੋਰਸ ਦੇ ਉੱਤੇ ਚੌਲ ਵੱਡੀ ਗਿਣਤੀ ਦੇ ਵਿੱਚ ਖਰੀਦਣੇ ਅਤੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ। ਹੋਰ ਬਹੁਤ ਸਾਰੇ ਅਜਿਹੇ ਤੱਤ ਨੇ ਜਿਨ੍ਹਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ। ਇਨਫਲੇਸ਼ਨ ਰੇਟ ਤੋਂ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਹੜ੍ਹਾਂ ਅਤੇ ਐਲ ਨੈਨੋ ਤੂਫਾਨ ਦੇ ਚੱਕਰਵਾਤੀ ਅਸਰ ਦੀ ਬਦੌਲਤ ਵੀ ਇਸ ਅਸਰ ਨੂੰ ਕਬੂਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਭਾਰਤ ਦੇ ਕੇਂਦਰੀ ਭੋਜਨ ਭੰਡਾਰ ਦੇ ਵਿੱਚ ਵੀ ਚੌਲਾਂ ਦੀ ਕਮੀ ਨੂੰ ਦੇਖਦੇ ਹੋਏ ਅਗਲੇ 1 ਜਾਂ 2 ਸਾਲ ਤੱਕ ਇਹ ਬਰਾਮਦ ਨਹੀਂ ਹੋਵੇਗੀ। ਅਤੇ ਉੱਧਰ ਗੱਲ ਕਰੀਏ ਭਾਰਤ ਤੋਂ ਬਹੁਤ ਸਾਰੇ ਕਰੋੜਪਤੀ ਲੋਕ ਹੁਣ ਨਾਗਰਿਕਤਾ ਛੱਡ ਕੇ ਦੁਨੀਆ ਦਾ ਥਾਣੇਦਾਰ ਕਹਾਉਂਦੇ ਮੁਲਕ ਅਮਰੀਕਾ ਦੇ ਵਾਸੀ ਬਣ ਜਾ ਰਹੇ ਨੇ। ਇਸ ਤੋਂ ਪਹਿਲਾਂ ਔਸਤਨ 7% ਤੱਕ ਇਹ ਗਿਣਤੀ ਦੇਖੀ ਜਾਂਦੀ ਸੀ, ਲੇਕਿਨ ਜੇਕਰ 2011 ਤੋਂ ਲੈ ਕੇ 2022 ਦੇ ਅੰਕੜਿਆਂ ਤੱਕ ਨਜ਼ਰ ਮਾਰੀਏ ਤਾਂ 13,86,000 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ, ਜਿਸ ਵਿੱਚੋਂ 7 ਲੱਖ ਕੇਵਲ ਅਮਰੀਕਾ ਦੇ ਵਿੱਚ ਹੀ ਜਾ ਕੇ ਆਬਾਦ ਹੋਏ। ਕਰੋੜਪਤੀ ਲੋਕਾਂ ਤੋਂ ਇਲਾਵਾ ਬਹੁਤ ਸਾਰੀ ਅਫਸਰਸ਼ਾਹੀ ਜੋ ਰਿਟਾਇਰਮੈਂਟ ਤੋਂ ਬਾਅਦ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਦੀ ਨਿਵਾਸੀ ਬਣਨਾ ਚਾਹੁੰਦੀ ਹੈ, ਇਹਨਾਂ ਦੀ ਕੁੱਲ ਗਿਣਤੀ ਦਾ 2.5% ਕਰੋੜਪਤੀ ਲੋਕ ਵੀ ਨੇ। ਬਹੁਤ ਸਾਰੇ ਅਜਿਹੇ ਲੋਕ ਨੇ ਜੋ ਵਿਦਿਆਰਥੀ ਜੀਵਨ ਤੋਂ ਬਾਅਦ ਇਹਨਾਂ ਮੁਲਕਾਂ ਦੇ ਵਿੱਚ ਹੀ ਸਥਾਪਿਤ ਹੋ ਗਏ ਅਤੇ ਵਾਪਸ ਆਪਣੀ ਹੋਮ ਕੰਟਰੀ ਵੱਲ ਘੱਟ ਹੀ ਮੂੰਹ ਕਰਦੇ ਨੇ। ਸੋ ਕੁੱਲ ਮਿਲਾ ਕੇ 2010 ਦੇ ਵਰ੍ਹੇ ਦੇ ਮੁਕਾਬਲੇ ਜੇਕਰ 2023 ਦੀ ਗੱਲ ਕਰੀਏ ਤਾਂ ਇਹ ਵਾਧਾ 29% ਦਰਜ ਕੀਤਾ ਜਾ ਰਿਹਾ ਹੈ। ਅਤੇ ਇੱਧਰ ਪ੍ਰਦੇਸ਼ਾਂ ਦੇ ਵਿੱਚ ਬੈਠੇ ਗਰਮਖਿਆਲੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਰਤੀ ਸਿਆਸਤਦਾਨਾਂ ਅਤੇ ਡਿਪਲੋਮੈਟਸ ਨੂੰ ਧਮਕੀਆਂ ਦੇਣ ਦੀ ਵਾਰ ਵਾਰ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਸਿੱਖਸ ਫੋਰ ਜਸਟਿਸ ਦੇ ਜਾਣੇ ਪਛਾਣੇ ਆਗੂ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੇ ਭਾਰਤੀ ਡਿਪਲੋਮੈਟਸ ਖਿਲਾਫ਼ ਪੋਸਟਰ ਜਾਰੀ ਕਰਕੇ ਆਉਣ ਵਾਲੀ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਵਿਦੇਸ਼ਾਂ ਦੇ ਭਾਰਤੀ ਦੂਤਵਾਸਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਕਿ ਪ੍ਰਦੇਸ਼ਾਂ ਵਿੱਚ ਸਥਾਪਿਤ ਭਾਰਤੀ ਦੂਤਵਾਸਾਂ ਦੀਆਂ ਇਹਨਾਂ ਇਮਾਰਤਾਂ ਨੂੰ ਸੁਰੱਖਿਆ ਦੇਣ ਦੇ ਲਈ ਬਾਹਰਲੇ ਦੇਸ਼ ਕੂਟਨੀਤਿਕ ਸੰਬੰਧਾਂ ਦਾ ਹਵਾਲਾ ਦੇ ਰਹੇ ਨੇ ਅਤੇ ਨਾਲ ਨਾਲ ਇਸ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਕਾਫ਼ੀ ਸਰਗਰਮ ਦਿਖਾਈ ਦਿੰਦੇ ਨੇ। ਗੱਲ ਕਰੀਏ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ 'ਚ ਵਸਦੀ ਪੰਜਾਬਣ ਮੁਟਿਆਰ ਚੰਦਨਦੀਪ ਕੌਰ ਹੋਣਾ ਦੀ, ਜਿਨ੍ਹਾਂ ਨੇ ਨਿਊਜ਼ੀਲੈਂਡ ਪੁਲਿਸ ਦੇ ਪੋਲਿਸੀ ਯੂਨਿਟ ਵਿੱਚ ਸ਼ਾਮਲ ਹੋ ਕੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਸਮੁੱਚੇ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੀ ਪੁਲਿਸ ਦੇ ਵਲਿੰਗਟਨ ਹੈੱਡ ਆਫਿਸ ਦੇ ਪੁਲਿਸ ਯੂਨਿਟ ਵਿੱਚ ਉਹ ਨੀਤੀਆਂ ਬਣਾਉਣ ਦੇ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਤੇ ਉੱਧਰ ਵਿਸ਼ਵ ਬੈਂਕ ਦੀ ਅਗਵਾਈ ਕਰ ਰਹੇ ਸਰਦਾਰ ਅਜੇ ਸਿੰਘ ਬੰਗਾ ਹੋਣਾ ਨੇ ਬਿਆਨ ਦਿੱਤਾ ਹੈ ਕਿ ਕਿਵੇਂ ਪਲਾਂ ਵਿੱਚ ਹੀ ਪੰਜਾਬ ਵਿੱਚ ਘਰਾਂ ਦੇ ਘਰ ਤਬਾਹ ਹੋ ਗਏ। 15 ਜ਼ਿਲ੍ਹਿਆਂ ਦੇ ਵਿੱਚ ਲਗਭਗ 27,000 ਲੋਕ ਪ੍ਰਭਾਵਿਤ ਹੋਏ ਅਤੇ 1500 ਪਿੰਡਾਂ ਤੱਕ ਪੰਜਾਬ ਦੇ ਹੜ੍ਹਾਂ ਦੀ ਤਬਾਹੀ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਉਹਨਾਂ ਦੱਸਿਆ ਕਿ ਵਿਸ਼ਵ ਬੈਂਕ ਦੇ ਮੁਤਾਬਕ ਇਹ ਨੁਕਸਾਨ 10,000 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਸਾਰੇ ਹੀ G20 ਦੇਸ਼ਾਂ ਦੇ ਵਿੱਤ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਅਜੇ ਬੰਗਾ ਨੇ ਉਹਨਾਂ ਨੂੰ ਚੁਕੰਨੇ ਕਰਦਿਆਂ ਆਖਿਆ ਕਿ ਜੇਕਰ ਇਸੇ ਤਰ੍ਹਾਂ ਕੁਦਰਤੀ ਆਫਤਾਂ ਜਾਂ ਹੋਰ ਬਹੁਤ ਸਾਰੇ ਤੱਤਾਂ ਦੇ ਮੱਦੇਨਜ਼ਰ ਅਮੀਰ ਗਰੀਬ ਦੇ ਦਰਮਿਆਨ ਇਹ ਫਾਸਲਾ ਵੱਧਦਾ ਰਿਹਾ ਤਾਂ ਬਹੁਤ ਭਾਰੇ ਸੰਕਟ ਪੈਦਾ ਹੋ ਜਾਣਗੇ। ਉਹਨਾਂ ਨੇ ਵੱਖ ਵੱਖ ਸਰਕਾਰਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਗੱਲ ਆਖੀ। ਇੰਨਾ ਹੀ ਨਹੀਂ, ਸਰਦਾਰ ਬੰਗਾ ਨੇ ਕੁਦਰਤੀ ਸਾਧਨਾਂ ਵੱਲ ਵੀ ਧਿਆਨ ਦੇਣ ਬਾਰੇ ਚਰਚਾ ਕੀਤੀ। ਇਹ ਵੀ ਜਾਣਕਾਰੀ ਦੇ ਦਈਏ ਕਿ ਕੋਚੇਲਾ ਦੇ ਵਿੱਚ ਅਮਰੀਕਾ ਦੇ ਸ਼ਾਨਦਾਰ ਸਮਾਗਮਾਂ ਦੇ ਦੌਰਾਨ ਪਰਫਾਰਮੈਂਸ ਦੇਣ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਬਣ ਗਏ ਸਨ ਅਤੇ ਹੁਣ ਦਿਲਜੀਤ ਦੇ ਨਾਂ 'ਤੇ ਇੱਕ ਹੋਰ ਵੱਡੀ ਪ੍ਰਾਪਤੀ ਗਿਣੀ ਜਾਣ ਲੱਗੀ ਹੈ। ਦਰਅਸਲ ਦਿਲਜੀਤ ਹੋਣਾ ਦੀ ਫਿਲਮ ਪੰਜਾਬ 95, ਜਿਸ ਨੂੰ ਕਿ ਜਸਵੰਤ ਸਿੰਘ ਖਾਲੜਾ ਹੋਣਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਦੱਸਿਆ ਜਾ ਰਿਹਾ, ਹੁਣ ਇਸ ਨੂੰ ਇੰਟਰਨੈਸ਼ਨਲ ਟੋਰਾਂਟੋ ਫਿਲਮ ਫੈਸਟੀਵਲ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਣਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੀ ਉਪਲਬਧੀ ਹਾਸਲ ਕਰਨ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ। ਅਤੇ ਇੱਧਰ ਭਾਰਤ ਤੋਂ ਬਾਹਰ ਰਹਿੰਦੇ ਭਾਰਤੀਆਂ ਜਾਂ ਫਿਰ ਪ੍ਰਵਾਸੀ ਪੰਜਾਬੀਆਂ ਦੀ ਚਰਚਾ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ 'ਤੇ ਈ ਪੋਰਟਲ ਜਾਰੀ ਕਰਕੇ ਉਹਨਾਂ ਦੀ ਜਾਇਦਾਦ ਦੀ ਵੇਚ ਖਰੀਦ ਜਾਂ ਫਿਰ ਕਿਰਾਏ 'ਤੇ ਜਾਇਦਾਦ ਦੇਣ ਸੰਬੰਧੀ, ਇਸ ਤੋਂ ਇਲਾਵਾ ਜੇਕਰ ਕੋਈ ਕਬਜ਼ੇ ਦਾ ਰਫੜ ਪੈਂਦਾ ਇਸ ਨੂੰ ਸੰਭਾਲਣ ਦੇ ਲਈ ਇੱਕ ਈ ਪੋਰਟਲ ਜਾਰੀ ਕੀਤਾ ਗਿਆ ਜਿਸ 'ਤੇ ਲਾ ਕੇ ਜਾ ਕੇ NRI ਆਪਣੀ ਸ਼ਿਕਾਇਤ ਜਾਂ ਫਿਰ ਮਾਮਲਾ ਦਰਜ ਕਰਵਾ ਸਕਦੇ ਨੇ। ਯਾਦ ਰਹੇ ਇਸ ਦਾ ਸਰਨਾਵਾ eservices.punjab.gov.in ਹੋਵੇਗਾ। ਇਸ ਵਕਤ ਇਹ ਪੋਰਟਲ ਚੱਲ ਰਿਹਾ ਜਿਸ ਦੇ ਉੱਤੇ ਬਹੁਤ ਸਾਰੇ NRIs ਆਪਣੇ ਮਾਮਲੇ ਦਰਜ ਕਰਵਾ ਰਹੇ ਨੇ। ਇਸੇ ਪੋਰਟਲ 'ਤੇ ਜਿੱਥੇ ਪੰਜਾਬ ਦੇ ਟੂਰਿਜ਼ਮ ਮਹਿਕਮੇ ਜਾਂ ਫਿਰ ਪੰਜਾਬ ਸਿੱਖਿਆ ਮਹਿਕਮੇ ਅਤੇ ਹਰੇਕ ਜ਼ਿਲ੍ਹੇਵਾਰ ਤਹਿਸੀਲ ਜਾਂ ਫਿਰ ਕਚਹਿਰੀਆਂ ਦੇ ਮਾਮਲੇ ਵੀ ਦਰਜ ਕਰਵਾਏ ਜਾ ਸਕਦੇ ਨੇ। ਜਿੱਥੇ ਪੰਜਾਬ ਦੇ ਹੜ੍ਹਾਂ ਦੀ ਚਰਚਾ ਤੁਹਾਡੇ ਨਾਲ ਕਰ ਰਹੇ ਸਾਂ, ਨਿਊਜ਼ੀਲੈਂਡ ਵਿੱਚ ਵੱਖ ਵੱਖ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਮੀਡੀਆ ਨੇ ਸਮੁੱਚਤਾ ਦੇ ਸੰਕਲਪ ਦੇ ਅਧੀਨ 31,000 ਨਿਊਜ਼ੀਲੈਂਡ ਡਾਲਰ ਦੀ ਰਾਸ਼ੀ ਇਕੱਠੀ ਕੀਤੀ ਹੈ ਜਿਸ ਨੂੰ ਕ੍ਰਮਵਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਵੱਧ ਪ੍ਰਭਾਵਿਤ ਲੋਕ ਮੌਜੂਦ ਨੇ ਉਹਨਾਂ ਤੱਕ ਤਕਸੀਮ ਕੀਤਾ ਜਾਣਾ ਹੈ। ਇਹ ਵੀ ਚੇਤੇ ਕਰਾਉਣਾ ਚਾਹਾਂਗੇ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਸ ਗੱਲ ਦੀ ਚਰਚਾ ਬਖੂਬੀ ਹੋ ਰਹੀ ਹੈ ਕਿ ਖਾਲਸਾ ਏਡ ਅਤੇ SGPC ਨੇ ਵੀ ਆਪਣੇ ਵੱਲੋਂ ਸਰਕਾਰਾਂ ਦੇ ਯਤਨਾਂ ਦੇ ਬਾਵਜੂਦ ਬਹੁਤ ਯਤਨ ਕਰਕੇ ਮਨੁੱਖਤਾ ਦੀ ਭਲਾਈ ਦੇ ਵਿੱਚ ਕਾਰਜ ਕੀਤੇ ਨੇ। ਦੁੱਖ ਵਾਲੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਦੇ ਮੀਂਹ ਦੀਆਂ ਖਬਰਾਂ ਦੀ ਸਿਆਹੀ ਹਾਲੇ ਨਹੀਂ ਸੁੱਕੀ, ਉੱਧਰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਐਟਲਾਂਟਿਕ ਤੱਟੀ ਸੂਬੇ ਦੇ ਵੱਡੇ ਹਿੱਸਿਆਂ ਦੇ ਵਿੱਚ ਅਚਾਨਕ ਹੜ੍ਹ ਆ ਗਿਆ ਜਿਸ ਦੇ ਨਾਲ 4 ਲੋਕ ਲਾਪਤਾ ਦੱਸੇ ਜਾਂਦੇ ਨੇ ਅਤੇ ਬਹੁਤ ਸਾਰੀਆਂ ਕਾਰਾਂ ਸੜਕਾਂ ਦੇ ਉੱਤੇ ਪਾਣੀ ਆਉਣ ਦੇ ਨਾਲ ਹੜ੍ਹ ਗਈਆਂ। ਅਤੇ ਯਕੀਨ ਜਾਣੋ ਕਿ ਇਹ ਦਿਨੀ ਕੈਨੇਡਾ ਦੀ ਪੀਲ ਪੁਲਿਸ ਕਾਰਾਂ ਚੋਰੀ ਕਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਪ੍ਰੋਜੈਕਟ ਚਲਾ ਰਹੀ ਹੈ ਜਿਸ ਦੇ ਵਿੱਚ 15 ਪੰਜਾਬੀ ਵਿਅਕਤੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹਨਾਂ ਨਾਵਾਂ ਦੇ ਵਿੱਚ ਭਾਵੇਂ ਕਿ ਬੜੇ ਲੰਮੇ ਸਮੇਂ ਤੋਂ ਕੈਨੇਡਾ ਵਸੇ ਲੋਕ ਸ਼ਾਮਲ ਨੇ, ਜਿਨ੍ਹਾਂ ਵਿੱਚ ਬਲਕਾਰ ਸਿੰਘ, ਮਨਜੀਤ ਪੱਡਾ, ਜਗਜੀਵਨ ਸਿੰਘ, ਅਮਨਦੀਪ ਬੈਦਵਾਨ ਅਤੇ ਜਸਵਿੰਦਰ ਅਟਵਾਲ ਵਰਗੇ ਨਾਮ ਸ਼ਾਮਲ ਨੇ ਅਤੇ ਇਹਨਾਂ ਵਿੱਚੋਂ ਬਹੁਤੇ 40 ਸਾਲ ਤੋਂ ਉੱਪਰ ਦੀ ਉਮਰ ਦੇ ਦੱਸੇ ਜਾ ਰਹੇ ਨੇ। ਸਾਡੇ ਸਮਿਆਂ ਦੇ ਅਜ਼ੀਮ ਸ਼ਾਇਰ ਡਾਕਟਰ ਸੁਰਜੀਤ ਪਾਤਰ ਲਿਖਦੇ ਨੇ, ਹਿੱਕ ਵਿੱਚ ਖੰਜਰ ਡੋਬ ਕੇ ਸੌਂ ਗਏ, ਅੱਜ ਕੱਲ੍ਹ ਇਉਂ ਨਹੀਂ ਕਰਦੇ ਲੋਕ, ਹੁਣ ਤਾਂ ਦਿਲ ਨੂੰ ਦੁੱਖ ਜਿਹਾ ਲਾ ਕੇ ਹੌਲੀ ਹੌਲੀ ਮਰਦੇ ਲੋਕ, ਲਿਸ਼ਕਦੀਆਂ ਤਲਵਾਰਾਂ ਕੋਲੋਂ ਅੱਜ ਕੱਲ੍ਹ ਕਿਹੜਾ ਡਰਦਾ ਹੈ, ਡਰਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ, ਜਿਹੜੀ ਰੁੱਤ ਨੂੰ ਉਮਰਾ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ, ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ, ਰੇਤਾ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲੱਗਦਾ ਹੈ, ਕਿੰਨੀ ਛੇਤੀ ਭੁੱਲ ਗਏ ਸਾਨੂੰ ਸੱਜਣਾ ਸ਼ਹਿਰ ਤੇਰੇ ਦੇ ਲੋਕ, ਹਿੱਕ ਵਿੱਚ ਖੰਜਰ ਡੋਬ ਕੇ ਸੌਂ ਗਏ, ਅੱਜ ਕੱਲ੍ਹ ਇਉਂ ਨਹੀਂ ਕਰਦੇ ਲੋਕ, ਹੁਣ ਤਾਂ ਦਿਲ ਨੂੰ ਦੁੱਖ ਜਿਹਾ ਲਾ ਕੇ ਹੌਲੀ ਹੌਲੀ ਮਰਦੇ ਲੋਕ।
ਆਪਣੇ ਦੋਸਤ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨੂੰ ਇੱਥੇ ਦਿਓ ਇਜਾਜ਼ਤ। ਅਗਲੇ ਹਫ਼ਤੇ SBS ਪੰਜਾਬੀ ਦੇ ਪਿਆਰਿਆਂ ਨਾਲ ਹੋਵੇਗੀ ਮੁਲਾਕਾਤ।